दीपक जी स्वागत है तुहाडा, सत श्री अकाल जी।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ ਗੱਲ ਇੱਥੋਂ ਸ਼ੁਰੂ ਕਰੀ ਆ, ਅੱਜ ਡੇਰਾ ਬਿਆਸ ਮੁਖੀ ਜੇਲ੍ਹ ਦੇ ਵਿੱਚ ਮਜੀਠੀਆ ਨਾਲ ਮੁਲਾਕਾਤ ਕਰਕੇ ਆਏ ਨੇ। ਜੇ ਮੈਂ ਗਲਤ ਨਾ ਹੋਵਾਂ, ਪਿਛਲੇ ਸਮੇਂ ਦੇ ਵਿੱਚ ਜੇਲ੍ਹ ਅਧਿਕਾਰੀਆਂ ਨੇ ਅਕਾਲੀ ਦਲ ਦੇ ਕੁਝ ਮੈਂਬਰਾਂ ਨੂੰ ਮੁਲਾਕਾਤ ਕਰਨ ਦਾ ਸਮਾਂ ਇਸ ਕਰਕੇ ਨਹੀਂ ਸੀ ਦਿੱਤਾ ਕਿ ਜੀ ਰੂਲਸ ਅਤੇ ਨਿਯਮ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੇ ਵੀ ਸਿਰਫ ਪਰਿਵਾਰਕ ਮੈਂਬਰ ਹੀ ਆ ਕੇ ਮਿਲ ਸਕਦੇ ਨੇ। ਸੋ ਬਿਆਸ ਦੇ ਡੇਰਾ ਮੁਖੀ ਵੱਲੋਂ ਕੀਤੀ ਮਜੀਠੀਆ ਨਾਲ ਜੇਲ੍ਹ ਵਿੱਚ ਇਸ ਮੁਲਾਕਾਤ ਦੇ ਕੀ ਮਾਇਨੇ ਨੇ ਜੀ?
ਬਿਲਕੁਲ, ਤੁਸੀਂ ਬਿਲਕੁਲ ਦਰੁਸਤ ਹੋ ਵਿਜੇ ਜੀ, ਇਹ ਗੱਲ ਸਹੀ ਹੈ। ਪਿਛਲੇ ਦਿਨਾਂ ਦੇ ਵਿੱਚ ਦਲਜੀਤ ਸਿੰਘ ਚੀਮਾ ਹੋਰੀ, ਮੇਸ਼ਿੰਦਰ ਗਰੇਵਾਲ ਅਤੇ ਸ਼ਾਇਦ ਸਿਕੰਦਰ ਸਿੰਘ ਮਲੂਕਾ ਸੀ, ਇਹ ਲੀਡਰ ਮਿਲਣ ਗਏ ਸੀ ਅਤੇ ਨਹੀਂ ਮਿਲਣ ਦਿੱਤੇ ਗਏ। ਲੰਘੇ ਕੱਲ੍ਹ ਬਿਰਸਾ ਸਿੰਘ ਬਲਟੋਹਾ ਮਿਲਣ ਗਏ ਸੀ, ਨਹੀਂ ਮਿਲਣ ਦਿੱਤੇ। ਅਤੇ ਬਿਲਕੁਲ ਫਿਰ ਇਹ ਸਵਾਲ ਤੁਹਾਡਾ ਬਾਜਵਾ ਵੀ ਕਿ ਫਿਰ ਡੇਰਾ ਬਿਆਸ ਮੁਖੀ ਲਈ ਜੇਲ੍ਹ ਦੇ ਬੂਹੇ ਨਹੀਂ ਖੁੱਲ੍ਹੇ, ਉਹਨਾਂ ਦੀ ਗੱਡੀ ਲਈ ਵੀ ਜੇਲ੍ਹ ਦੇ ਬੂਹੇ ਖੁੱਲ੍ਹੇ। ਪਰ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਕਿ ਅਸੀਂ ਡੇਰਾ ਬਿਆਸ, ਰਾਧਾ ਸਵਾਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਲਈ ਬੂਹੇ ਨਹੀਂ ਖੋਲ੍ਹੇ। ਅਸੀਂ ਤਾਂ ਬਿਕਰਮ ਮਜੀਠੀਆ ਦੇ ਰਿਸ਼ਤੇਦਾਰ ਲਈ ਬੂਹੇ ਖੋਲ੍ਹੇ। ਉਹ ਕਹਿੰਦੇ ਕਿ ਬਿਕਰਮ ਮਜੀਠੀਆ ਦੇ ਪਰਿਵਾਰ ਵੱਲੋਂ ਜਿਹੜੇ ਨਾਮ ਰਿਸ਼ਤੇਦਾਰਾਂ ਦੇ ਪਰਿਵਾਰਕ ਮੈਂਬਰਾਂ ਦੇ ਲਿਖ ਕੇ ਦਿੱਤੇ ਹੋਏ ਆ, ਉਹਨਾਂ 'ਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਨਾਮ ਸਭ ਤੋਂ ਉੱਪਰ ਲਿਖ ਕੇ ਦਿੱਤਾ ਹੋਇਆ। ਔਰ ਇਹ ਬਿਕਰਮ ਮਜੀਠੀਆ ਦੀ ਕਾਫ਼ੀ ਨੇੜਲੀ ਰਿਸ਼ਤੇਦਾਰੀ ਪੈਂਦੀ ਹੈ। ਮਤਲਬ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੇ ਜਿਹੜੇ ਸਾਧੂ ਨੇ, ਅਤੇ ਉਹਨਾਂ ਦੇ ਜਿਹੜੇ ਸਾਧੂ ਨੇ, ਸਾਧੂ ਦੀਆਂ ਦੋ ਬੇਟੀਆਂ ਨੇ, ਅਤੇ ਸ਼ਾਇਦ ਉਹ ਦੋਨੇ ਬੇਟੀਆਂ ਬਿਕਰਮ ਮਜੀਠੀਆ ਹੋਰਾਂ ਦੇ ਦੋਨੇ ਸਾਲਿਆਂ ਨੂੰ ਵਿਆਹੀਆਂ ਹੋਈਆਂ ਨੇ। ਸੋ ਇਸ ਲਈ ਉਹ ਰਿਸ਼ਤੇਦਾਰੀ ਹੈ, ਕਹਿੰਦੇ ਉਹਦਾ ਰਿਸ਼ਤੇਦਾਰ ਹੀ ਨਾਤੇ ਆਏ ਨੇ। ਪਰ ਸਾਰਿਆਂ ਨੂੰ ਪਤਾ ਹੈ ਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਸਿਆਸੀ ਸਿਸਟਮ ਦੇ ਵਿੱਚ ਕਿੰਨੀ ਪਹੁੰਚ ਅਪਰੋਚ ਹੈ। ਬੇਸ਼ੱਕ ਡੇਰਾ ਬਿਆਸ ਸਿੱਧੇ ਰੂਪ 'ਚ ਆਪਣੇ ਆਪ ਨੂੰ ਇਸ ਚੀਜ਼ ਤੋਂ ਦੂਰ ਰੱਖਦਾ ਕਿ ਜੀ ਅਸੀਂ ਸਿੱਧੀ ਰਾਜਨੀਤੀ, ਸਾਡੀ ਕੋਈ ਦਖਲ ਨਹੀਂ, ਅਸੀਂ ਰਾਜਨੀਤਿਕ ਤੌਰ 'ਤੇ ਕੋਈ ਆਪਣੇ ਸ਼ਰਧਾਲੂਆਂ ਨੂੰ, ਡੇਰੇ ਨਾਲ ਸੰਬੰਧ ਰੱਖਣ ਵਾਲਿਆਂ ਨੂੰ ਕੋਈ ਅਸੀਂ ਦਿਸ਼ਾ ਨਿਰਦੇਸ਼ ਨਹੀਂ ਦਿੰਦੇ। ਜਦੋਂ ਕਿ ਸਰਸੇ ਵਾਲੇ ਡੇਰੇ ਨੇ ਤਾਂ ਬਕਾਇਦਾ ਰਾਜਨੀਤਿਕ ਬਿੰਕ ਬਣਾਏ ਹੋਏ ਸੀ, ਉਹ ਤਾਂ ਅਨਾਊਂਸ ਕਰਦੇ ਸੀ ਇੱਕ ਇਹਦਾ ਸਮਰਥਨ, ਇੱਕ ਉਹਦਾ ਸਮਰਥਨ, ਅਤੇ ਉਹ ਤੋਂ ਬਾਅਦ ਉੱਥੇ ਸਾਰੇ ਲਾਈਨ ਲਾ ਕੇ ਜਾਂਦੇ, ਉਹ ਤੋਂ ਬਾਅਦ ਵਿਵਾਦ ਹੋਇਆ, ਉਹ ਸਾਰਾ ਕੁਛ ਹੋਇਆ। ਉਸ ਤਰ੍ਹਾਂ ਜੇ ਉਵੇਂ ਦੇਖਣਾ ਹੋਵੇ ਤਾਂ ਪੰਜਾਬ ਦੀ ਸਮੁੱਚੀ ਸਿਆਸਤ ਡੇਰਿਆਂ ਦੇ ਦਬਾਅ ਹੇਠ ਵੀ ਤੁਸੀਂ ਕਹਿ ਸਕਦੇ ਹੋ, ਡੇਰਿਆਂ ਦੇ ਕੰਟਰੋਲ ਹੇਠ ਵੀ ਕਹਿ ਸਕਦੇ ਹੋ, ਡੇਰਿਆਂ ਦੇ ਪ੍ਰਭਾਵ ਹੇਠ ਵੀ ਕਹਿ ਸਕਦੇ ਹੋ। ਮਤਲਬ ਅੱਜ ਦੀ ਤਰੀਕ 'ਚ ਪੰਜਾਬ 'ਚ ਵੱਖੋ ਵੱਖ ਧਰਮ, ਵੱਖੋ ਵੱਖ ਫਿਰਕੇ, ਵੱਖੋ ਵੱਖ ਵਿਚਾਰਧਾਰਾ ਨਾਲ ਸੰਬੰਧਿਤ ਡੇਰਿਆਂ ਦੀ ਗਿਣਤੀ ਇੰਨੀ ਹੈ ਜਿੰਨੀ ਸਕੂਲਾਂ ਕਾਲਜਾਂ ਦੀ ਨਹੀਂ ਹੈ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਇਹ ਆਪਣੇ ਆਪ ਨੂੰ ਡੇਰਾ ਬਿਆਸ ਥੋੜ੍ਹਾ ਜਿਹਾ ਆਪਣੇ ਆਪ ਨੂੰ ਇਸ ਤਰ੍ਹਾਂ ਨਿਰਲੇਪ ਰੱਖਦਾ ਕਿ ਸਾਡੇ ਬੂਹੇ ਤਾਂ ਸਾਰਿਆਂ ਲਈ ਰਹਿੰਦੇ, ਅਸੀਂ ਇੱਦਾਂ ਕਿਸੇ ਲਈ ਨਹੀਂ ਕੀਤਾ। ਹਾਂ, ਇਹ ਵੱਖਰੀ ਗੱਲ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਲੈ ਕੇ RSS ਮੁਖੀ ਤੱਕ ਨੇ ਖਾਸੇ ਗੇੜੇ ਮਾਰੇ ਨੇ, ਅਤੇ ਲੋਕ ਇਹਦੇ ਕਈ ਅਰਥ ਵੀ ਲਾਉਣ ਲੱਗ ਪਏ ਸੀ ਕਿ ਕੀ ਕਿਸੇ ਸਮੇਂ ਜੀ ਇਹ ਡੇਰਾ ਕਾਂਗਰਸੀਆਂ ਦੇ ਨੇੜੇ ਸੀ ਜੀ, ਹੁਣ ਉਹਨਾਂ ਦੇ ਨੇੜੇ ਚਲਾ ਗਿਆ ਜੀ, ਇਹੋ ਜਿਹੇ ਅਰਥ ਲੱਗਦੇ ਰਹਿੰਦੇ ਆ। ਪਰ ਅੱਜ ਦੀ ਮੁਲਾਕਾਤ ਦੇ ਅਰਥ ਉਹਦੇ ਨਾਲੋਂ ਵੀ ਗਹਿਰੇ। ਵੈਸੇ ਤਾਂ ਜੇ ਤੁਸੀਂ ਝਾਤ ਮਾਰੋ, ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰੀ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਕਦੇ ਕਿਸੇ ਪੱਤਰਕਾਰ ਦੇ ਘਰੇ, ਕਦੇ ਕਿਸੇ ਕਲਾਕਾਰ ਦੇ ਘਰੇ, ਕਦੇ ਕਿਸੇ ਸ਼ਖਸੀਅਤ ਦੇ ਘਰੇ, ਕਦੇ ਕਿਸੇ ਰਾਜਨੀਤਿਕ ਆਗੂ ਦੇ ਘਰੇ ਲਗਾਤਾਰ ਅੱਜ ਕੱਲ੍ਹ ਕਾਫ਼ੀ ਜ਼ਿਆਦਾ ਹੀ ਵਿਚਰ ਰਹੇ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ
ਜੀ।
ਪਰ ਜੇ ਉਹ ਨਾਭੇ ਗਏ ਨੇ, ਜੇਲ੍ਹ 'ਚ ਗਏ ਨੇ, ਤਾਂ ਇਹ ਅਚਾਨਕ ਤਾਂ ਮਨ ਨਹੀਂ ਹੋਇਆ ਕਿ ਚਲੇ ਜਾਈਏ। ਇਹਦਾ ਮਤਲਬ ਪਹਿਲਾਂ ਤੈਅ ਹੋਇਆ ਹੋਏਗਾ ਕਿ ਚੋਪਰ ਕਿੱਥੇ ਉਤਰੂਗਾ, ਗੱਡੀਆਂ ਕਿੱਥੋਂ ਲੈਣਗੀਆਂ, ਕਿਵੇਂ ਅੰਦਰ ਦਾਖਲ ਹੋਇਆ ਜਾਊਗਾ, ਕਿਵੇਂ ਮੁਲਾਕਾਤ ਕਰੀ ਜਾਊਗੀ, ਇਹ ਸ਼ਡਿਊਲ ਬਣਿਆ ਹੋਊਗਾ, ਜੇਲ੍ਹ ਪ੍ਰਸ਼ਾਸਨ ਨੇ ਮਨਜ਼ੂਰੀ ਲਈ ਹੋਊਗੀ, ਕਿਤੇ ਹਾਮੀ ਭਰੀ ਹੋਊਗੀ, ਸਾਰਾ ਕੁਛ। ਇਹਦਾ ਮਤਲਬ ਕੀ ਪੰਜਾਬ ਸਰਕਾਰ ਦੇ ਰਾਹੀਂ ਇਹ ਗੱਲ ਅੱਗੇ ਵਧੀ ਹੈ, ਜਾਂ ਸੈਂਟਰ ਦਾ ਕੋਈ ਇਹਦੇ ਵਿੱਚ ਰੋਲ ਹੈ, ਜਾਂ ਬਾਬਾ ਜੀ ਦਾ ਆਪਣਾ ਹੀ ਐਡਾ ਵੱਡਾ ਰੁਤਬਾ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਆਉਣਾ ਚਾਹੁੰਦਾ ਤੇ ਦਰਵਾਜ਼ੇ ਖੁੱਲ੍ਹ ਗਏ? ਇਸ ਨੂੰ ਲੋਕ ਇਸ ਨਜ਼ਰੀਏ ਤੋਂ ਵੀ ਦੇਖਦੇ ਆ। ਅੱਜ ਹੀ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਬਿਕਰਮ ਮਜੀਠੀਆ ਦੀ ਪਟੀਸ਼ਨ ਦੇ ਮਾਮਲੇ 'ਚ ਆਪਣਾ ਜਵਾਬ ਦਾਖਲ ਕੀਤਾ। ਅੱਜ ਹੀ ਡੇਰਾ ਬਿਆਸ ਮੁਖੀ ਨੂੰ ਨਾਭਾ ਜੇਲ੍ਹ 'ਚ ਮਿਲਣ ਜਾਂਦੇ ਨੇ, ਅਤੇ ਲੋਕ ਤਾਂ ਇਹ ਵੀ ਕਹਿਣ ਲੱਗੇ ਕਿ ਅਗਲੀ ਤਰੀਕ 'ਤੇ ਅਸਰ ਦਿਖ ਜੂਗਾ ਜੀ ਇਸ ਮੁਲਾਕਾਤ ਦਾ। 29 ਤਰੀਕ ਨੂੰ ਸ਼ਾਇਦ ਸੁਣਵਾਈ ਆ ਹਾਈ ਕੋਰਟ ਦੇ ਵਿੱਚ, ਜਦੋਂ ਅਸਰ ਦਿਖੂਗਾ ਜੀ ਦੇਖਦੇ ਹਾਂ ਜੀ, ਇਹਦੇ ਵੀ ਅਸਰ ਦੇਖ ਲੈਂਦੇ ਹਾਂ। ਪਰ ਕੁਝ ਲੋਕ ਇਹ ਕਹਿੰਦੇ ਵੀ ਕਿ ਉਹਨਾਂ ਨੇ ਆਪਣਾ ਉੱਤਰਾਧਿਕਾਰੀ ਚੁਣ ਲਿਆ, ਹੁਣ ਉਹ ਫਾਰਗ ਹੋ ਰਹੇ ਨੇ, ਅਤੇ ਇਸ ਲਈ ਹੋ ਸਕਦਾ ਜੀ ਕਿ ਉਹ ਕਿਸੇ ਸਰਗਰਮ ਸਿਆਸਤ 'ਚ ਆ ਜਾਣ। ਪਰ ਇਹ ਸੰਭਾਵਨਾ ਬਹੁਤ ਘੱਟ ਹੈ ਜੀ ਚਰਚਾ। ਇਹ ਤਾਂ ਇਹ ਲੱਗਦਾ ਨੀਗਾ ਕਿ ਜਿਸ ਰੁਤਬੇ ਤੇ ਉਹ ਰਹੇ ਨੇ, ਜਿਸ ਤਰ੍ਹਾਂ ਬਾਕੀ ਪਤਾ ਨਹੀਂ ਕਦੋਂ ਕੀ ਹੋ ਜਾਵੇ,
ਜੀ
ਪਰ ਇਹ ਇੰਨਾ ਛੇਤੀ ਅਜੇ ਮੰਨਿਆ ਜਾਣਾ ਆਸਾਨ ਨੀਗਾ। ਪਰ ਕੀ ਅੱਜ ਦੀ 25 ਮਿੰਟ ਦੀ ਬੈਠਕ ਕੁਛ ਖਾਸ ਫੈਸਲਾ ਕੁਲ ਹੋ ਗਿਆ? ਕਿਉਂਕਿ ਬਾਦਲ ਧਿਰ ਨੇ ਉਵੇਂ ਲੜਾਈ ਨਹੀਂ ਲੜੀ ਮਜੀਠੀਆ ਲਈ ਜਿਵੇਂ ਉਹਨੂੰ ਲੜਨਾ ਚਾਹੀਦੀ ਸੀ। ਪਰ ਅੱਜ ਜਿੱਦਾਂ ਹੀ ਡੇਰਾ ਬਿਆਸ ਮੁਖੀ ਗਏ, ਉਹ ਤੋਂ ਬਾਅਦ ਬਿਕਰਮ ਮਜੀਠੀਆ ਦਾ ਇੱਕ ਟਵੀਟ ਹੈ, ਇੱਕ ਸੋਸ਼ਲ ਮੀਡੀਆ ਤੇ ਪੋਸਟ ਹੈ
ਜੀ
ਉਹਨਾਂ ਦੇ ਆਪਣੇ ਪਲੇਟਫਾਰਮ ਤੇ, ਜਦੋਂ ਕਿ ਉਹ ਅੰਦਰ ਨੇ। ਹੁਣ ਕੱਲ ਨੂੰ ਇਹ ਵੀ ਇਨਕੁਆਇਰੀ ਹੋ ਸਕਦੀ ਹੈ ਕਿ ਅੰਦਰੋਂ ਕਰ ਰਹੇ ਨੇ ਕਿ ਬਾਹਰ ਕਿਸੇ ਕੋਲ ਕੰਟਰੋਲ ਹੈ, ਪਰ ਉਹਨਾਂ ਨੇ ਅੱਜ ਧੰਨਵਾਦ ਕੀਤਾ ਕਿ ਮੇਰੇ ਲਈ ਜੀ ਆਏ, ਮੈਂ ਭਾਗਾਂ ਵਾਲਾ ਜੀ ਸਾਰਾ ਕੁਛ। ਸੋ ਇਹਦਾ ਲਈ ਸਿਆਸੀ ਬਹੁਤ ਮਾਇਨੇ ਗਹਿਰੇ ਨੇ ਤੇ ਆਉਂਦੇ ਸਮੇਂ ਦੇ ਵਿੱਚ ਇਹ ਅਸਰ ਦਿਖੂਗਾ ਵੀ, ਕਿਉਂਕਿ ਬਿਕਰਮ ਮਜੀਠੀਆ ਵੀ ਬਾਦਲ ਧਿਰ ਨਾਲ ਹੁਣ ਉਵੇਂ ਨਹੀਂ ਨਜ਼ਰ ਆਏ, ਪਰਿਵਾਰਕ ਤੌਰ ਤੇ ਵੀ ਤੇ ਰਾਜਨੀਤਿਕ ਤੌਰ ਤੇ ਵੀ। ਉਹਨਾਂ ਦੇ ਅੰਦਰ ਵੀ ਕੁਛ ਟਕਰਾਅ ਸਮੇਂ ਸਮੇਂ ਨਜ਼ਰ ਆਉਂਦਾ, ਚਾਹੇ ਉਹ ਜਥੇਦਾਰਾਂ ਦੇ ਮਾਮਲੇ 'ਚ ਹੋਵੇ, ਚਾਹੇ ਇਜਲਾਸ 'ਚ ਹੋਵੇ, ਕਿਤੇ ਨਾ ਕਿਤੇ ਉਹਨਾਂ ਨੇ ਰੋਸਾ ਦਿਖਾਇਆ। ਸੋ ਕੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਕੋਈ ਨਵਾਂ ਰਾਜਨੀਤਿਕ ਰੁੱਖ ਵੀ ਇਖਤਿਆਰ ਕਰ ਸਕਦੇ ਨੇ? ਕੀ ਅੱਜ ਦੇ ਇਹ ਮਾਇਨੇ ਵੀ ਨੇ ਕਿ ਖਲਾਸੀ ਕਰਾ ਦਿੰਦੇ ਹਾਂ ਤਾਂ ਉਹਦਾ ਕੋਈ ਅਸਰ ਜਾਊਗਾ? ਇਹ ਵੀ ਅਰਥ ਨਿਕਲੇ ਨੇ। ਸੋ ਅਜੇ ਬਹੁਤ ਅਰਥ ਨੇ, ਖੁੱਲੇ ਨੇ ਜੀ, ਤੇ ਸਿਆਸਤ ਜਦੋਂ ਜਿਹੜੇ ਪਾਸੇ ਨੂੰ ਮੋੜਾ ਕੱਟੂਗੀ ਫਿਰ ਉਹ ਸਮਝ ਆਊਗਾ ਕਿ ਇਹ ਉੱਥੋਂ ਆਇਆ ਜੀ ਅਸਰ।
ਅੱਛਾ ਦੀਪਕ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਲਾਕਾਤ ਦਾ ਸਮਾਂ ਨਹੀਂ ਦਿੱਤਾ ਜੀ?
ਦੇਖੋ, ਇੱਕ ਤਾਂ ਹੁੰਦਾ ਕਿ ਤੁਸੀਂ ਕਹੋ ਕਿ ਜੀ ਮੈਂ ਪੰਜਾਬ 'ਚ ਫੇਰੀ ਮਾਰ ਗਿਆ, ਮੈਂ 1600 ਕਰੋੜ ਦਾ ਪੈਕੇਜ ਐਲਾਨਤਾ, ਮੈਂ ਕੇਂਦਰੀ ਮੰਤਰੀ ਭੇਜਤੇ ਸੀ, ਮੈਂ ਟੀਮ ਭੇਜਤੀ ਸੀ, ਹੈਂ ਅਸੀਂ ਤੁਹਾਨੂੰ ਲੋਨ ਦੀ ਔਫਰ ਦਿੱਤੀ, ਤੁਹਾਡੇ ਕੋਲ 12,000 ਕਰੋੜ ਦਾ ਸੀ, ਕਈ ਜਣੇ ਉਹ ਪਿਆ, ਉਹ ਕਿਵੇਂ ਨਹੀਂ ਵਰਤਦੇ? ਫਿਰ ਤੁਸੀਂ ਕਹੋ ਕਿ ਠੀਕ ਹੈ ਜੀ, ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾ ਚੁੱਕੇ, ਹੁਣ ਇਸ ਲਈ ਸਮਾਂ ਦੇਣ ਦੀ ਲੋੜ ਨਹੀਂ। ਪਰ ਇੱਕ ਸੂਬੇ ਦਾ ਮੁੱਖ ਮੰਤਰੀ ਉਸ ਸਮੇਂ ਤੁਹਾਡੇ ਕੋਲੋਂ ਸਮਾਂ ਮੰਗ ਰਿਹਾ ਜਦੋਂ ਪੰਜਾਬ ਦੇ ਵਿੱਚ ਇਹ ਹੜ੍ਹ ਵਾਲੀ ਸਥਿਤੀ ਹੈ, ਅਤੇ ਉਸ ਦੌਰਾਨ ਵੀ ਤੁਸੀਂ ਉਹਨਾਂ ਨੂੰ ਸਮਾਂ ਨਾ ਦਿਓ, ਅਤੇ ਉਹਦੇ ਨਾਲੋਂ ਵੀ ਜ਼ਿਆਦਾ ਗੱਲ ਕਿ ਇਸੇ ਸਤੰਬਰ ਮਹੀਨੇ ਦੇ ਦਰਮਿਆਨ ਦਰਮਿਆਨ ਹੀ, ਮਤਲਬ ਕਰੀਬ 12-10-15 ਦਿਨਾਂ ਦੇ ਦਰਮਿਆਨ ਹੀ ਰਾਜਪਾਲ ਨਾਲ 2 ਮੁਲਾਕਾਤਾਂ ਹੋ ਜਾਣ ਪੰਜਾਬ ਦੇ ਰਾਜਪਾਲ ਨਾਲ। 9 ਸਤੰਬਰ ਨੂੰ ਪ੍ਰਧਾਨ ਮੰਤਰੀ ਜੀ ਪੰਜਾਬ ਆਏ ਸੀ
ਜੀ,
ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਸੀ, ਜੇ ਬਿਮਾਰ ਨਾ ਹੁੰਦੇ ਤਾਂ ਉਸ ਦਿਨ ਤਾਂ ਮੁਲਾਕਾਤ ਹੋਣੀ ਹੋ ਸੀ ਫਿਰ, ਅਤੇ ਉਹ ਹਸਪਤਾਲ ਦਾਖਲ ਸੀ। ਪਰ ਗੁਲਾਬ ਚੰਦ ਕਟਾਰੀਆ ਤਾਂ ਮੁਲਾਕਾਤ ਵੀ ਕੀਤੀ, ਆਪਣੀ ਮਤਲਬ ਮੰਗ ਰਿਪੋਰਟ ਵੀ ਸੌਂਪੀ ਸਾਰਾ ਕੁਛ। ਪਰ 12 ਸਤੰਬਰ ਦੀ ਚਿੱਠੀ ਲਿਖੀ ਹੋਈ ਆ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਕਿ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਇਕੱਲੇ ਪ੍ਰਧਾਨ ਮੰਤਰੀ ਨੂੰ ਨੀ, ਗ੍ਰਹਿ ਮੰਤਰੀ ਨੂੰ ਵੀ ਲਿਖੀ ਹੋਈ ਹੈ, ਦੋਵਾਂ ਵੱਲੋਂ ਹਾਂ ਨਾ ਤਾਂ ਛੱਡੋ, ਅਜੇ ਕੋਈ ਕਿਸੇ ਤਰ੍ਹਾਂ ਦਾ ਰਿਸਪੋਂਸ ਵੀ ਨਹੀਂ, ਚਿੱਠੀ ਦਾ ਜਵਾਬ ਹੈ ਅੱਜ ਵੀ, ਜੇ ਨਾ ਵੀ ਕਰਨੀ ਹਾਂ ਵੀ ਕਰਨੀ ਕੁਛ ਵੀ ਨਹੀਂ
ਜੀ।
ਪਰ ਅੱਜ ਹੀ ਗੁਲਾਬ ਚੰਦ ਕਟਾਰੀਆ ਨੇ ਆਪਣੀ ਪੋਸਟ ਰਾਹੀਂ ਜਾਣਕਾਰੀ ਦਿੱਤੀ ਹੈ ਜੀ ਕਿ ਮੈਂ ਅੱਜ ਪ੍ਰਧਾਨ ਮੰਤਰੀ ਜੀ ਨੂੰ ਮਿਲ ਕੇ ਆਇਆ, ਹੜ੍ਹਾਂ ਦੀ ਸਥਿਤੀ, ਪੰਜਾਬ ਦੀ ਨਸ਼ੇ ਦੀ ਸਥਿਤੀ, ਬਾਰਡਰ ਵਾਲੀ ਸਥਿਤੀ, ਹੋਰ ਕਈ ਮੁੱਦਿਆਂ 'ਤੇ ਜੀ ਮੈਂ ਉਹਨਾਂ ਨਾਲ ਮੁਲਾਕਾਤ ਕਰ। ਮਤਲਬ ਰਾਜਪਾਲ ਲਈ, ਉਹ ਇਲੈਕਟਡ ਸਿਲੈਕਟਡ ਸਿਲੈਕਟਡ ਬੰਦੇ ਲਈ ਹੈ ਨਾ, ਮਹੀਨੇ 'ਚ 2 ਵਾਰ ਮੁਲਾਕਾਤ ਦਾ ਸਮਾਂ, ਅਤੇ ਜਿਹੜਾ ਇਲੈਕਟਡ ਬੰਦਾ ਉਹਦੇ ਲਈ ਕੀ ਡਬਲ ਇੰਜਨ ਵਾਲੀ ਸਰਕਾਰ ਹੋਵੇ? ਇਹ ਫਾਰਮੂਲਾ ਲਾਗੂ ਕੀਤਾ ਸੀ ਕਿ ਤਾਂ ਉਹਨਾਂ ਨੂੰ ਮਿਲੋਗੇ ਜਿੱਥੇ ਤੁਹਾਡੀ ਸੂਬੇ ਦੀ ਸਰਕਾਰ ਨਹੀਂ ਹੈਗੀ, ਤੁਹਾਡੀ ਪਾਰਟੀ ਦੀ ਸਰਕਾਰ ਜਿਹੜੇ ਸੂਬੇ 'ਚ ਨਹੀਂ ਹੈਗੀ, ਉੱਥੋਂ ਦੇ ਮੁੱਖ ਮੰਤਰੀ ਨਹੀਂ ਮਿਲੋਗੇ? ਬੇਸ਼ੱਕ ਇਹਨਾਂ ਦਾ ਫੰਡ ਵਾਲਾ ਮਸਲਾ ਗੰਭੀਰ ਹੁੰਦਾ ਜਾ ਰਿਹਾ, ਜਿਹੜੇ ਇਹ ਲੋਕਾਂ ਤੋਂ ਮੰਗ ਰਹੇ ਨੇ ਉੱਥੇ ਵੀ, ਜੇ ਜਿਵੇਂ ਆ ਰਹੇ ਨੇ ਵਪਾਰੀ ਕਾਰੋਬਾਰੀ ਦੇਣ, ਉਹ ਕੋਈ 2 ਲੱਖ ਦਾ ਚੈੱਕ, ਕੋਈ 50 ਲੱਖ ਦਾ ਚੈੱਕ, ਕੋਈ 2.5 ਲੱਖ ਦਾ ਚੈੱਕ, ਕੋਈ ਜੀ 1 ਕਰੋੜ ਦਾ ਚੈੱਕ, ਮਤਲਬ ਇੱਦਾਂ ਉਹ ਲੱਗ ਨਹੀਂ ਰਿਹਾ ਕਿ ਮਤਲਬ ਕਿ ਇਸ ਰੁਤਬੇ ਦੇ ਹਿਸਾਬ ਨਾਲ ਸਰਕਾਰ ਦੇ ਕਹਿਣ ਤੇ ਐਡੇ ਐਡੇ ਵੱਡੇ ਕਾਰੋਬਾਰੀ ਮਤਲਬ ਕਿ ਹੈ ਨਾ, ਉਹ ਇਹੋ ਜਿਹੇ ਇੰਨੇ ਚੈੱਕ ਦੇ ਕੇ ਜਾਣੇ ਦਾ ਮਤਲਬ ਕੀ? ਉਹਨਾਂ ਨੇ ਸਰਕਾਰ ਨੂੰ ਸ਼ੀਸ਼ਾ ਦਿਖਾਤਾ ਕਿ ਭਾਈ ਇੰਨੀ ਕੁ ਲੈਣੀ ਆ, ਲੈ ਲਓ ਇਮਦਾਦ, ਕਿ ਇਹ ਤੋਂ ਵੱਧ ਨਹੀਂ ਅਸੀਂ ਕਰ ਸਕਦੇ, ਅਸੀਂ ਸਿੱਧੀ ਭਾਵਾਂ ਕਰ ਲਈਏ। ਜਾਂ ਮੁੱਖ ਮੰਤਰੀ ਭਗਵੰਤ ਮਾਨ ਇਸ ਲਈ ਜੱਦੋਜਹਿਦ ਨਹੀਂ ਕਰ ਰਹੇ ਕਿ ਵੀ ਇਹ ਤਾਂ ਕੇਂਦਰ ਵਾਲੀ ਜਿਹੜੀ ਦਿੱਲੀ ਵਾਲੀ ਟੀਮ ਹੈ ਉਹਨਾਂ ਦੀ ਇੱਛਾ ਸ਼ਕਤੀ ਹੈ, ਕਿਉਂਕਿ ਕਹਿਣ ਨੂੰ ਸਰਕਾਰ, ਆਪਾਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਕੰਮ ਕਰੇ ਦਾ ਸਾਰਾ ਮਨੀਸ਼ ਸਿਸੋਦੀਆ ਤੇ ਉਹਦੇ ਫੀਲੇ ਦੇਖ ਰਹੇ ਨੇ
ਜੀ,
ਤੇ ਜੇ ਪਾਰਟੀ ਦੇਖ ਰਹੀ ਹੈ ਸਰਕਾਰੀ ਨੇਤਾ ਭਗਵੰਤ ਮਾਨ ਇਹ ਵੀ ਹੈ, ਕੁਛ ਕੇਸ ਗੱਲੋਂ ਵੀ ਦੂਰ ਹੁੰਦੇ ਜਾ ਰਹੇ ਨੇ, ਜੋ ਵੀ ਹੋਵੇ, ਪਰ ਪ੍ਰਧਾਨ ਮੰਤਰੀ ਦੇ ਮੂਹਰੇ ਸਵਾਲ ਵੱਡਾ ਖੜਾ ਹੋ ਗਿਆ ਕਿ ਉਹਨਾਂ ਨੇ ਪੰਜਾਬ ਦੀ ਇੱਕ ਤਰ੍ਹਾਂ ਨਾਲ ਅਣਦੇਖੀ ਕੀਤੀ ਹੈ। ਇਹ ਬੀਜੇਪੀ ਦੀ ਪੰਜਾਬ ਦੀ ਲੀਡਰਸ਼ਿਪ ਲਈ ਵੀ ਸਵਾਲ ਖੜਾ ਹੁੰਦਾ ਕਿ ਤੁਸੀਂ ਕਿਹੜੇ ਮੂੰਹ ਨਾਲ ਜਾਓਗੇ ਜੇ ਇੱਕ ਸੂਬੇ ਦੇ ਮੁੱਖ ਮੰਤਰੀ ਨੂੰ ਤੁਸੀਂ ਟਾਈਮ ਨਹੀਂ ਦਿੰਦੇ
ਜੀ। ਅੱਛਾ ਦੀਪਕ ਜੀ, ਦੱਸਿਓ ਵੀ ਤਾਰ ਤੋਂ ਪਾਰ ਖੇਤਾਂ ਲਈ ਰੇਤ ਬਣੀ ਹੈ ਵੱਡੀ ਮੁਸੀਬਤ, ਕੀ ਵੇਰਵਾ ਜੀ ਇਸ ਗੱਲ ਦਾ?
ਵਿਜੇ ਜੀ, ਜਦੋਂ ਹੜ੍ਹ ਦਾ ਪਾਣੀ ਉਤਰਿਆ ਤੇ ਆਪਾਂ ਚਾਰੇ ਪਾਸੇ ਰੇਤ ਦੇਖਿਆ, ਆਪਾਂ ਦੇਖਿਆ ਕਿ ਖੇਤ ਮਤਲਬ 4 4 5 5 ਫੁੱਟ ਤਾਂ ਆਮ ਹੈ, ਉਹ ਤੋਂ ਵੱਧ ਵੀ ਨੇ ਕਈ ਥਾਵਾਂ 'ਤੇ ਤਾਂ ਮੋਟਰਾਂ ਵਾਲੇ ਕੋਠੇ ਵਿੱਚ ਦੱਬ ਗਏ, ਜਿਹੜੇ ਖੇਤਾਂ 'ਚ ਘਰ ਪਾਏ ਸੀ ਕਈ ਉਹ ਥਾਂ ਦਬੇ ਨੇ, ਕੁਛ ਲੱਭ ਨਹੀਂ ਰਿਹਾ, ਟਰੈਕਟਰ ਵਿੱਚ ਪੂਰੇ ਧਸੇ ਨੇ, ਇਹਦਾ ਮਤਲਬ 4 4 5 5 ਫੁੱਟ ਤੋਂ ਵੀ ਜ਼ਿਆਦਾ ਕਿਤੇ ਨਾ ਕਿਤੇ ਰੇਤ ਖੜਾ।
ਜੀ
ਪਰ ਇਹ ਆਪਾਂ ਗੱਲ ਕਰ ਰਹੇ ਹਾਂ ਜਿਹੜੇ ਆਮ ਖੇਤ ਨੇ, ਜਿਹੜੇ ਦਰਿਆਵਾਂ ਦੇ ਨਾਲ ਲੱਗਦਾ ਖੇਤਰ ਹੈ। ਹੁਣ ਉੱਥੋਂ ਲਈ ਉਹ ਰੇਤ ਚੱਕਣਾ ਕਿ ਜਦੋਂ ਜਾਇਦਾ, ਮਿੱਟੀ ਚੱਕਣੀ ਕਿ ਜਦੋਂ ਜਾਇਦਾ, ਉਹਨੂੰ ਇਕੱਠਾ ਕਰਨਾ ਕਿ ਜਦੋਂ ਜਾਇਦਾ, ਪਰ ਇਹ ਤਾਂ ਜੀ ਤਾਰ ਦੇ ਪਾਰ ਨੇ। ਮਤਲਬ ਪੰਜਾਬ ਦੇ ਵਿੱਚ ਕਰੀਬ ਕਰੀਬ 6 ਜ਼ਿਲ੍ਹਿਆਂ ਦੇ 17,000 ਤੋਂ ਵੱਧ ਕਿਸਾਨ ਨੇ ਜੇ ਜਿਹੜੇ ਤਾਰ ਤੋਂ ਪਾਰ ਜਾ ਕੇ ਖੇਤੀ ਕਰਦੇ ਨੇ। ਮਤਲਬ ਮੈਂ ਚਰਨਜੀਤ ਭੁੱਲਰ ਦੀ ਰਿਪੋਰਟ ਵੀ ਦੇਖ ਰਿਹਾ ਸੀ, ਉਹ ਕਹਿੰਦੇ ਕਿ 6 ਸਰਹੱਦੀ ਜ਼ਿਲ੍ਹਿਆਂ ਦੇ 17,000 ਕਿਸਾਨ ਨੇ ਜਿਹੜੇ ਤਾਰ ਤੋਂ ਪਾਰ ਜਾ ਕੇ ਖੇਤੀ ਕਰਦੇ ਨੇ। 21,000 ਏਕੜ ਤੋਂ ਵੱਧ ਜ਼ਮੀਨ ਹੈ ਕਰੀਬ। ਹੁਣ ਸਵਾਲ ਇਹ ਹੈ ਕਿ BSF ਦੀ ਨਿਗਰਾਨੀ ਦੇ ਵਿੱਚ ਸੂਰਜ ਚੜ੍ਹਨ ਤੋਂ ਬਾਅਦ ਹੀ ਉਹ ਗੇਟ ਖੁੱਲ੍ਹਦਾ ਹੈ ਨਾ, ਤੇ ਉਹ ਇੱਕੋ ਗੇਟ ਰਾਹੀਂ ਜਾਂ 2 ਗੇਟਾਂ ਰਾਹੀਂ ਜਿੱਥੋਂ ਵੱਡੀ ਗਿਣਤੀ 'ਚ ਕਿਸਾਨਾਂ ਨੇ ਐਂਟਰੀ ਕਰਨੀ ਹੈ, ਉਸੇ ਗੇਟਾਂ ਰਾਹੀਂ ਵਾਪਸੀ ਹੈ। ਔਰ ਤੈਅ ਸਮਾਂ ਕਿ ਸੂਰਜ ਛਿਪਣ ਤੋਂ 1 ਘੰਟਾ ਪਹਿਲਾਂ ਜੀ ਤੁਸੀਂ ਵਾਪਸ ਆਉਣਾ, ਉਹ ਸਾਰੀ ਪ੍ਰਕਿਰਿਆ ਹੈ, ਬਕਾਇਦਾ ਕਾਰਡ ਬਣਦੇ ਛੁਣਦੇ। ਹੁਣ ਇਹੋ ਜਿਹੇ 'ਚ ਜਿੱਥੇ ਤੈਅ ਸਮਾਂ ਨਹੀਂ ਅੰਦਰ ਜਾ ਸਕਦਾ, ਕੀ ਕੋਈ ਵਿਸ਼ੇਸ਼ ਛੂਟ ਕੇਂਦਰ ਵੱਲੋਂ ਮਿਲੂਗੀ ਕਿ ਉਹ ਖੇਤ ਨੂੰ ਖੇਤ ਬਣਾਉਣ ਦੇ ਲਈ ਉਹ ਸਾਧਨ ਲਿਜਾ ਸਕਣ, ਆਮ ਲੋਕ ਜਾ ਸਕਣ, ਟਰੈਲੀਆਂ ਰਾਹੀਂ ਪਹਿਲਾਂ ਕਰਾਹ ਫੇਰ ਕੇ ਜਾਂ ਇਹਨਾਂ ਉਹ ਇਕੱਠਾ ਕਰ ਲਿਆ ਜਾਵੇ ਜੀ, ਫਿਰ ਉਹਨੂੰ ਟਰੈਲੀ 'ਚ ਭਰਨਾ, ਉਹ ਜਾਣ ਦੇਣਗੇ ਜਾਂ ਨਹੀਂ ਜਾਣ ਦੇਣਗੇ, ਉਹਦੇ ਲਈ ਕਿਵੇਂ ਪਰਮਿਸ਼ਨ ਮਿਲਣਗੀਆਂ? ਫਿਰ ਉਹ ਜੇ ਉਸੇ ਹੀ ਉਨੀ ਉਹ ਗੇਟਾਂ ਰਾਹੀਂ ਨਿਕਲਣਾ, ਫਿਰ ਉਹ ਕਿਵੇਂ ਨਿਕਲੂਗਾ ਜੀ? ਇਹ ਸਾਰੇ ਸਵਾਲ ਖੜੇ ਨੇ, ਅਜੇ ਇਹਦਾ ਕੋਈ ਜਵਾਬ ਨਹੀਂ ਗਾ। ਔਰ ਉਹਨਾਂ ਲਈ ਫਿਕਰਮੰਦੀ ਇਸ ਲਈ ਆ ਕਿ ਹੁਣ ਝੋਨੇ ਵਾਲਾ ਸੀਜ਼ਨ ਮੁੱਕ ਰਿਹਾ ਤੇ ਉਹਨਾਂ ਦੇ ਖੇਤ ਪਹਿਲਾਂ ਹੀ ਖੇਤ ਬਣੇ ਨਹੀਂ, ਉਹਨਾਂ ਨੂੰ ਦੁਬਾਰਾ ਖੇਤ ਤਿਆਰ ਕਰਨ ਲਈ ਉਹ ਮਿੱਟੀ ਚੁਕਾਉਣੀ, ਰੇਤ ਚੁਕਾਉਣਾ ਜ਼ਰੂਰੀ ਹੈ। ਜੇ ਉਹ ਇਸ ਹੱਦ ਬੰਨਿਆਂ ਦੇ ਵਿੱਚ ਰਹੂਗਾ ਤਾਂ ਉਹ ਤਾਂ 3 3 4 4 ਮਹੀਨੇ ਤੱਕ ਚੁੱਕਿਆ ਨਹੀਂ ਜਾਣਾ ਜੀ, ਉਹ ਖੇਤ ਤਿਆਰ ਕਿਵੇਂ ਹੋਊਗਾ? ਅਗਲੀ ਫਸਲ ਵੀ ਫਿਰ ਤਾਂ ਮਰਨ ਦਾ ਖਤਰਾ ਖੜਾ ਹੋ ਗਿਆ। ਸੋ ਇਹ ਸਾਰਿਆਂ ਦੇ ਲਈ ਸਰਕਾਰ ਦੀ ਅਜੇ ਕੋਈ ਵਿਉਂਤਬੰਦੀ ਨੋਰਮਲ ਖੇਤਾਂ ਲਈ ਵੀ ਨਹੀਂ ਹੈ, ਤੇ ਫਿਰ ਤਾਰ ਪਾਰ ਖੇਤਾਂ ਲਈ ਕਿਵੇਂ ਹੋਊਗੀ ਜੀ? ਇਹ ਸਵਾਲ ਖੜਾ ਹੋ ਗਿਆ।
ਜੀ
ਸੋ ਇਸ ਲਈ ਇਹ 17,000 ਦੇ ਕਰੀਬ ਕਿਸਾਨ ਇਸ ਗੱਲ ਤੋਂ ਔਖੇ ਨੇ ਜਾਂ ਇਸ ਗੱਲ ਤੋਂ ਫਿਕਰਮੰਦ ਨੇ, ਉਹਨਾਂ ਲਈ ਵੱਡੀ ਮੁਸੀਬਤ ਹੈ ਕਿ ਨਾ ਰੇਤ ਚੱਕਣ ਦੀ ਕੋਈ ਸਰਕਾਰ ਦੀ ਯੋਜਨਾ, ਨਾ ਕੇਂਦਰ ਵੱਲੋਂ ਕੋਈ ਅਜਿਹੀ ਛੂਟ ਦੀ ਪ੍ਰਕਿਰਿਆ, ਨਾ BSF ਨੇ ਕੋਈ ਅਜਿਹਾ ਹੁਕਮ ਉਹਨਾਂ ਲਈ ਉਪਲਬਧ ਕਰਾਇਆ, ਤੇ ਉਹ ਉਹਨਾਂ ਕੋਲ ਉਨੇ ਸਾਧਨ ਵੀ ਨਹੀਂ ਹੈਗੇ। ਸੋ ਇਸ ਲਈ ਇਹ ਵੱਡੀ ਚੁਣੌਤੀ ਖੜੀ ਹੈ ਜੀ, ਤੇ ਉਹਦੇ ਨਾਲ ਅਗਲੀ ਫਸਲ ਦੇ ਉੱਤੇ ਵੀ ਸਿੱਧਾ ਅਸਰ ਪਊਗਾ।
ਦੀਪਕ ਜੀ ਦੱਸਿਓ, ਮਾਨ ਤੇ ਸੁਖਬੀਰ ਨੇ ਕੀਤੀਆਂ ਪੱਤਰਕਾਰਾਂ ਨਾਲ ਗੁਪਤ ਬੈਠਕਾਂ, ਕੀ ਚੱਲ ਰਿਹਾ ਜੀ?
ਬਿਲਕੁਲ ਜੀ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਉਹਨਾਂ ਦੇ ਆਪਣੇ ਘਰੇ ਸੀਗੀ, ਤੇ ਜੇ ਘਰੇ ਪ੍ਰੈਸ ਕਾਨਫਰੰਸ ਹੈ ਤਾਂ ਪੱਤਰਕਾਰਾਂ ਨੂੰ ਘਰੇ ਜਾਣਾ ਪਊਗਾ
ਜੀ।
ਕਹਿੰਦੇ ਕਿ ਗੇਟ ਦੇ ਉੱਤੇ 1-2 ਪੱਤਰਕਾਰਾਂ ਦੇ ਲਈ ਹੁਕਮ ਆ ਗਿਆ ਜੀ ਸਿਕਿਉਰਿਟੀ ਦਾ ਕਿ ਤੁਹਾਡੀ ਐਂਟਰੀ ਤਾਂ ਹੈ ਹੀ ਨਹੀਂ ਜੀ, ਤੁਹਾਡਾ ਤਾਂ ਨਾਂ ਹੀ ਨਹੀਂ ਸੂਚੀ 'ਚ। ਵੈਸੇ ਮੈਂ ਦੱਸ ਦਿਆਂ ਕਿ ACM ਹਾਊਸ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਹੁੰਦੀ ਹੈ, ਲਗਭਗ ਉਹਨਾਂ 'ਚ ਜਾਂ ਤਾਂ ਖਾਸ ਪਾਸ ਬਣਦੇ ਨੇ ਪੱਤਰਕਾਰਾਂ ਦੇ, ਜਾਂ ਫਿਰ ਜਿਹੜੇ ਐਕਰੀਡੇਸ਼ਨ ਮਾਨਤਾ ਪ੍ਰਾਪਤ ਪੱਤਰਕਾਰ ਸਰਕਾਰ ਦੇ ਮਾਨਤਾ ਪ੍ਰਾਪਤ ਕਾਰਡ ਧਾਰਕ ਹੁੰਦੇ ਨੇ, ਉਹਨਾਂ ਨੂੰ ਜਾਣ ਦੀ ਆਗਿਆ ਹੁੰਦੀ ਹੈ
ਜੀ।
ਹੁਣ ਉਹਦੇ ਵਿੱਚ ਜਦੋਂ ਇੱਕਾ ਦੁੱਕਾ ਦੇ ਨਾਂ ਨਹੀਂ ਸੀਗੇ ਤਾਂ ਉਹਨਾਂ ਨੇ ਇੱਧਰ ਉੱਧਰ ਫੋਨ ਕਰਨੇ ਸ਼ੁਰੂ ਕੀਤੇ, ਜਾਨੂੰ ਅੰਦਰ ਤੱਕ ਵੀ ਸੁਣਿਆ ਉੱਪਰ ਥੱਲੇ ਗਿਆ ਹੋਊਗਾ, ਤੇ ਉਹਨਾਂ ਦੇ ਨਾਲ ਦੇ ਸਾਥੀਆਂ ਨੇ ਜਦੋਂ ਦੁਬਾਰਾ ਸੂਚੀ ਫਰੋਲੀ, ਕਹਿੰਦੇ ਨਹੀਂ ਜੀ ਆ ਗਿਆ ਜੀ, ਤੁਹਾਡਾ ਨਾਂ ਆ ਗਿਆ ਜੀ, ਅੰਦਰੋਂ ਮਨਜ਼ੂਰ ਹੋ ਗਿਆ ਜੀ। ਸੋ 1-2 ਪੱਤਰਕਾਰਾਂ ਨੂੰ ਮਨਜ਼ੂਰੀ ਮਿਲ ਗਈ, ਪਰ ਤਾਂ ਵੀ 1 ਪੱਤਰਕਾਰ ਦਾ ਨਾਮ ਉਹਦੇ ਵਿੱਚ ਨਹੀਂ ਸੀਗਾ। ਉਹ ਪੱਤਰਕਾਰ ਪੰਜਾਬ ਦੀ ਵਿਧਾਨ ਸਭਾ ਦੀ ਜਿਹੜੀ ਪ੍ਰੈਸ ਗੈਲਰੀ ਹੈ ਉਹਦੀ ਕਮੇਟੀ ਦਾ ਪ੍ਰਧਾਨ ਹੈ, ਤੇ ਮਤਲਬ ਇੱਕ ਡੇਰੇ ਨਾਲ ਸੰਬੰਧਿਤ ਅਖਬਾਰ ਦੀ ਪੱਤਰਕਾਰੀ ਕਰਦਾ ਹੈ, ਤੇ ਇਸ ਲਈ ਉਹ ਜੇ ਮਾਨਤਾ ਪ੍ਰਾਪਤ ਪੱਤਰਕਾਰ ਹੈ ਤਾਂ ਉਹਦੇ ਨਾਲ ਚਾਹੇ ਤੁਹਾਡਾ ਕੋਈ ਮਸਲਾ ਹੈ ਕੋਈ ਕੁਛ ਹੈ, ਪਰ ਬਤੌਰ ਪੱਤਰਕਾਰ ਉਸਨੂੰ ਜਾਣ ਦਾ ਅਧਿਕਾਰ ਸੀ, ਉਹਨੂੰ ਕਿਉਂ ਨਹੀਂ ਜਾਣ ਦਿੱਤਾ? ਇਹਦੇ ਉੱਤੇ ਫਿਰ ਸਵਾਲ ਉੱਠਣ ਲੱਗ ਪਿਆ ਪੱਤਰਕਾਰਾਂ ਜਿਹੜੇ ਪ੍ਰੈਸ ਕਾਨਫਰੰਸ ਲਈ ਗਏ ਸੀ, ਤੇ ਅੰਦਰ ਜਾ ਕੇ ਫਿਰ ਜਿਹੜੇ ਪੱਤਰਕਾਰਾਂ 'ਚ ਵੀ ਤਾਂ ਗਰੁੱਪ ਦਾ ਹੁੰਦੇ ਹਨ ਨਾ, ਇਹ ਕਿਹੜਾ ਰਾਜਨੀਤੀ ਤੋਂ ਵੱਖਰਾ ਕੰਮ ਹੈ, ਤੇ ਉੱਥੇ ਫਿਰ ਜਿਹੜੇ ਪਹਿਲਾਂ ਪ੍ਰਧਾਨ ਰਹੇ ਨੇ ਹੈ ਨਾ ਜਾਂ ਯੂਨੀਅਨ ਦੇ ਪ੍ਰਧਾਨ ਨੇ, ਉਹਨਾਂ ਨੂੰ ਕਹਿਣ ਲੱਗੇ, ਉਸ ਪੱਤਰਕਾਰ ਨੂੰ ਕਹਿਣ ਲੱਗੇ ਕੁਛ ਉਹ ਸਾਥੀ ਉਹਦੇ ਪੱਤਰਕਾਰ ਦੇ ਜਿਹਨੂੰ ਨਹੀਂ ਆਉਣ ਦਿੱਤਾ, ਕਿ ਤੁਸੀਂ ਮੁੱਖ ਮੰਤਰੀ ਨਾਲ ਗੱਲ ਕਰੋ ਮਾੜਾ ਜਿਹਾ ਕਹੋ। ਕਹਿੰਦੇ ਵੀ ਪਹਿਲ ਤੁਸੀਂ ਕਰੋ, ਤੁਹਾਡਾ ਸਾਥੀ ਹੈ, ਅਸੀਂ ਨਾਲ ਖੜੇ ਹੋ ਜਾਵਾਂਗੇ, ਅਸੀਂ ਵੀ ਗੱਲ ਕਰ ਲਾਂਗੇ। ਉਹ ਕਹਿੰਦੇ ਨਹੀਂ ਜੀ, ਤੁਸੀਂ ਗੱਲ ਕਰੋ, ਤੁਸੀਂ ਯੂਨੀਅਨ ਲੀਡਰ ਹੋ ਜੀ, ਉਹ ਇਹ ਹੈ ਉਹ ਹੈ। ਉਹ ਕਹਿੰਦੇ ਫਿਰ ਜੇ ਮੈਂ ਗੱਲ ਕਰੂੰਗਾ ਉਹਨੇ ਮੈਨੂੰ ਵੀ ਕਹਿ ਦੇਣਾ ਕਿ ਤੂੰ ਵੀ ਬਾਹਰ ਚੱਲ, ਤੇ ਜੇ ਮੈਂ ਬਾਹਰ ਜਾਊਂਗਾ ਮੇਰੇ ਨਾਲ ਸਾਰੇ ਤੁਸੀਂ ਪ੍ਰੈਸ ਕਾਨਫਰੰਸ ਛੱਡੋਗੇ। ਇਹੀ ਆ ਗੱਲਾਂ ਕਹਿੰਦੇ ਅੰਦਰ ਹੋਈਆਂ
ਜੀ,
ਕਿ ਜੇ ਤਾਂ ਸਾਰੇ ਉੱਠ ਕੇ ਮੇਰੇ ਕਹਿੰਦੇ ਨਾਲ ਤੁਰ ਪਊਂਗੇ ਫਿਰ ਮੈਂ ਗੱਲ ਕਰ ਲੈਣਾ। ਤੇ ਇੰਨੇ ਨੂੰ ਕਹਿੰਦੇ CM ਸਾਹਿਬ ਦੀ ਆਮਦ ਹੋ ਗਈ, ਤੇ 4 ਤੋਂ 5 ਪੱਤਰਕਾਰਾਂ ਨੇ ਖੜੇ ਹੋ ਕੇ ਇਹ ਸਵਾਲ ਕੀਤਾ ਜੀ ਕਿ ਉਸ ਸਾਥੀ ਪੱਤਰਕਾਰ ਨੂੰ ਕਿਉਂ ਰੋਕਿਆ, ਤੇ ਕਹਿੰਦੇ ਮੁੱਖ ਮੰਤਰੀ ਨੇ ਕਿਹਾ ਕਿ ਬਹਿ ਜਾਓ ਆਪਾਂ ਬਾਅਦ ਚੋਂ ਗੱਲ ਕਰਦੇ।
ਜੀ
ਜਦੋਂ ਪ੍ਰੈਸ ਕਾਨਫਰੰਸ ਖਤਮ ਹੋਈ ਤਾਂ ਪ੍ਰਿੰਟ ਮੀਡੀਆ ਨਾਲ ਸੰਬੰਧਿਤ 5 ਪੱਤਰਕਾਰਾਂ ਨੂੰ ਮੁੱਖ ਮੰਤਰੀ ਸਾਹਿਬ ਬੁਲਾ ਕੇ ਨਾਲ ਅੰਦਰ ਲੈ ਗਏ। ਬਾਕੀ ਬਾਅਦ ਚਾਹ ਪਾਣੀ ਪੀਂਦੇ ਰਹੇ ਅਤੇ ਬੰਦ ਕਮਰੇ 'ਚ ਉਹਨਾਂ ਨਾਲ 1.5 ਤੋਂ 2.5 ਘੰਟੇ ਚਰਚਾ ਹੋਈ ਜੀ। ਹੁਣ ਉਹ ਜਿਹੜੇ ਪੱਤਰਕਾਰ ਦਾ ਮਸਲਾ ਸੀ ਉਹ ਤਾਂ ਨਹੀਂ ਹੱਲ ਹੋਇਆ, ਹੋਰ ਪਤਾ ਨਹੀਂ ਕੀ ਹੱਲ ਹੋ ਗਿਆ ਹੁਣ ਉਸ ਮੀਟਿੰਗ 'ਚ। ਅਤੇ ਬਾਕੀ ਸਾਰੀ ਚਰਚਾ ਹੋ ਲਈ, ਕਹਿੰਦੇ ਜੀ ਹਾਈਕਮਾਂਡ ਤੋਂ ਵੀ ਔਖੇ ਨੇ ਭਗਵੰਤ ਮਾਨ, ਹੈ ਬੀਜੇਪੀ ਤੋਂ ਲੀਡਰਾਂ ਤੋਂ ਵੀ ਦਿੱਲੀ ਵਾਲਿਆਂ ਤੋਂ ਔਖੇ ਨੇ, ਅਤੇ ਕਹਿੰਦੇ ਜੀ ਉਹ ਕਹਿੰਦੇ ਇੰਤਜ਼ਾਰ ਕਰੋ ਕੁਛ ਵੱਡਾ ਹੋਊਗਾ। ਇਹ ਚਰਚਾ ਅੱਜ ਸਿਆਸੀ ਗਲਿਆਰਿਆਂ 'ਚ ਕੁਝ ਤੁਰ ਪੀ ਕੇ ਜੀ ਪੱਤਰਕਾਰਾਂ ਦੀ ਗੁਪਤ ਬੈਠਕ ਦੇ ਵਿੱਚ ਉਹਨਾਂ ਨੇ ਕੁਝ ਅਜਿਹੇ ਸੰਕੇਤ ਦਿੱਤੇ ਨੇ। ਕਿੰਨੀ ਕੁ ਜਾਨ ਹੈ ਆਉਂਦੇ ਸਮੇਂ 'ਚ ਪਤਾ ਲੱਗ ਜੂਗੀ। ਲੈਂਡ ਪੂਲਿੰਗ ਤੋਂ ਲੈ ਕੇ ਹੜ੍ਹਾਂ ਵਾਲੇ ਮਾਮਲੇ ਦੇ ਵਿੱਚ ਮੌਕਾ ਸੀ ਜਨਾਬ ਲੋਕਾਂ ਨਾਲ ਖੜ੍ਹਨ ਦਾ, ਫਿਰ ਹੋਰ ਕਿਹੜਾ ਮੌਕਾ ਉਡੀਕਣਾ ਤੁਸੀਂ ਫਿਰ
ਜੀ
ਜੀ ਇਸ ਮੌਕੇ ਨਹੀਂ ਥੋਤੋਂ ਖੜਾ ਹੋਇਆ, ਲੱਤਾਂ ਭਾਰ ਨਹੀਂ ਚੱਲਦੀਆਂ, ਫਿਰ ਆਉਣ ਵਾਲੇ ਸਮੇਂ 'ਚ ਚੱਲਣਗੀਆਂ ਕਿ ਨਹੀਂ, ਇਹ ਸਵਾਲ ਖੜਾ। ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਅੱਜ ਸੁੱਖ ਬਿਲਾ ਦੇ ਉੱਤੇ 10-12 ਪੱਤਰਕਾਰ ਸੱਦੇ ਸੀ, ਬੁਲਾਇਆ ਤਾਂ ਉਹਨਾਂ ਨੂੰ ਲੰਚ 'ਤੇ ਸੀ। ਕਹਿੰਦੇ ਸ਼ਾਮ ਢਲਣ ਵਾਲੀ ਹਾਲਤ ਵੀ ਹੋ ਗਈ ਸੀਗੀ, ਜਿਵੇਂ ਸ਼ਾਮ ਵਾਲੀ ਰੋਟੀ ਵੀ ਅੱਜ ਖਿਲਾ ਕੇ ਜਾਣੀ ਪਊਗੀ, ਇੰਨਾ ਸਮਾਂ ਹੋ ਗਿਆ ਸੀ, ਸੂਰਜ ਢਲਣ ਵਾਲੀ ਹਾਲਤ ਬਣ ਗਈ ਸੀ ਕਹਿੰਦੇ ਦੁਪਹਿਰ ਦੇ ਬੁਲਾਏ ਵੇ। ਅਤੇ ਉਹਨਾਂ ਨੇ ਕਹਿੰਦੇ ਉਹ ਪੱਤਰਕਾਰ ਬੁਲਾਏ ਨੇ ਲਗਭਗ ਜਿਹੜੇ ਚੈਨਲ ਤਾਂ ਚਲਾਉਂਦੇ ਨੇ ਆਪਣਾ ਆਪਣਾ, ਹੈ ਨਾ, ਜਾਂ ਕਿਤੇ ਨਾ ਕਿਤੇ ਆਪਣੇ ਪੱਧਰ ਦੇ ਉੱਤੇ ਸਰਗਰਮੀ 'ਚ ਕੰਮ ਕਰਦੇ ਨੇ, ਪਰ ਕਹਿੰਦੇ ਕਿ ਉੱਥੇ ਉਹਨਾਂ ਨੂੰ ਸਰਕਾਰ ਵੱਲੋਂ ਇਸ਼ਤਿਹਾਰ ਵਾਲੀ ਮਾਨਤਾ ਨਹੀਂ ਮਿਲੀ ਹੋਈ
ਜੀ।
ਇਸ ਲਈ ਕਹਿੰਦੇ ਕਿ ਉਹ ਨਜ਼ਰ ਰੱਖ ਕੇ ਜਿਹੜੇ ਇਹਦਾ ਮਤਲਬ ਸਿੱਧੇ ਸਰਕਾਰ ਨਾਲ ਨਹੀਂ ਹੈਗੇ, ਹੈ ਆਪਣੀ ਓਪੀਨੀਅਨ ਨਾਲ ਚੱਲਦੇ ਨੇ, ਅਤੇ ਹੋ ਸਕਦਾ ਕਿ ਉਹਨਾਂ ਨੂੰ ਲੱਗਦਾ ਕਿ ਮੇਰੇ ਵਾਲੇ ਪਾਸੇ ਕੁਛ ਕਰ ਸਕਦੇ ਨੇ, ਇਸ ਲਈ ਸ਼ਾਇਦ ਸੱਦਿਆ ਹੋਵੇ। ਸੋ ਉਹਨਾਂ ਨੇ ਵੀ ਲੰਬੀ ਚੌੜੀ ਗੁਪਤ ਬੈਠਕ ਕੀਤੀ ਹੈ ਜੀ। ਕਹਿੰਦੇ ਕਹਿੰਦੇ ਉਹ ਵੀ ਪੰਜਾਬ ਦੀ ਖੇਤੀ ਦੀ ਨੀਤੀ ਹੈ ਜਾਂ ਫੂਡ ਸਪਲਾਈ ਵਾਲਾ ਪਹਿਲੂ ਜਿਹੜਾ ਮਹਿਕਮਾ ਵੀ ਹੈ ਨਾ ਦੇਸ਼ ਪੱਧਰ ਦੇ ਉੱਤੇ ਮੰਤਰੀ ਦੇ ਤੌਰ 'ਤੇ ਉਹਨਾਂ ਦੀ ਧਰਮ ਮੰਤਰੀ ਕਰ ਰਿਹਾ, ਉਹਦੇ ਨੁਕਤੇ ਹੈ। ਫਿਰ ਆਪਣੇ ਪਿੰਡ ਬਾਦਲ ਦੀਆਂ ਗੱਲਾਂ, ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਸਮੇਂ ਦੀਆਂ ਗੱਲਾਂ, ਤੇ ਜੀ ਆਪਣੀ ਪ੍ਰਵਾਨਤਾ ਦੀਆਂ ਗੱਲਾਂ। ਸੋ ਕਾਫੀ ਉਹਨਾਂ ਨੇ ਕਹਿੰਦੇ ਮਾਹੌਲ ਸਿਰਜਿਆ, ਤੇ ਉਹਨਾਂ ਨੇ ਉੱਡਦੇ ਉੱਡਦੇ ਇਹ ਵੀ ਕਹਿਤਾ ਕਿ ਆਪਾਂ ਮਿਲ ਕੇ ਕੰਮ ਕਰਾਂਗੇ। ਹੁਣ ਪਤਾ ਨਹੀਂ ਉਹ ਮਿਲ ਕੇ ਕੀ ਚਾਹੁੰਦੇ ਜਿਹਨਾਂ ਪੱਤਰਕਾਰਾਂ ਤੋਂ। ਸੋ ਇਸ ਲਈ ਇਹ ਜਿਹੜੀਆਂ ਗੁਪਤ ਬੈਠਕਾਂ ਹੁੰਦੀਆਂ, ਕਈ ਵਾਰ ਸਰਕਾਰਾਂ ਨੂੰ ਇਹ ਲੱਗਦਾ ਕਿ ਮੀਡੀਆ ਨੂੰ ਜਾਂ ਮੀਡੀਆ ਦੇ ਇੱਕ ਵਿੰਗ ਨੂੰ, ਕੁਝ ਧਿਰਾਂ ਨੂੰ ਨਾਲ ਤੋਰ ਕੇ ਜਾਂ ਵਿਰੋਧੀ ਦਲਾਂ ਨੂੰ ਲੱਗਦਾ ਕਿ ਇਹਨਾਂ ਨੂੰ ਅਸੀਂ ਨਾਲ ਤੋਰ ਕੇ। ਕੁੱਲ ਮਿਲਾ ਕੇ ਵਿਜੇ ਜੀ, ਜੇ ਤੁਸੀਂ ਸਿਧਾਂਤਕ ਕੰਮ ਕਰੋ, ਤੁਸੀਂ ਦਰੁਸਤ ਕੰਮ ਕਰੋ, ਚਾਹੇ ਸੱਤਾ ਚੋਂ, ਚਾਹੇ ਵਿਰੋਧੀ ਧਿਰ ਚੋਂ, ਚਾਹੇ ਮੁੱਖ ਧਾਰਾ ਚੋਂ, ਚਾਹੇ ਬਾਹਰੋਂ
ਜੀ,
ਤੇ ਮੀਡੀਆ ਕਿੰਨਾ ਸਮਾਂ ਤੁਹਾਡੀ ਅਣਦੇਖੀ ਕਰ ਲਏਗਾ। ਜੇ ਤੁਸੀਂ ਸਹੀ ਕੰਮ ਕਰੋਗੇ ਤਾਂ ਉਹਨੂੰ ਦਿਖਾਉਣਾ ਪਏਗਾ। ਤੇ ਦੂਸਰਾ, ਅੱਜ ਦੇ ਦੌਰ ਦੇ ਵਿੱਚ ਮੀਡੀਆ ਦਾ ਇੰਤਜ਼ਾਰ ਵੀ ਕਰਨ ਦੀ ਲੋੜ ਨਹੀਂ ਪੈਂਦੀ, ਜੇ ਸਹੀ ਕੰਮ ਹੋਵੇ ਤਾਂ ਲੋਕ ਆਪ ਹੱਥਾਂ 'ਤੇ ਚੱਕ ਲੈਂਦੇ ਆ, ਹਰੇਕ ਮੋਬਾਈਲ ਵਾਲਾ ਤਾਂ ਪੱਤਰਕਾਰ ਅੱਜ ਦੇ ਟਾਈਮ 'ਚ। ਪਰ ਤਾਂ ਵੀ ਇਹ ਦੋਵੇਂ ਬੈਠਕਾਂ ਨੂੰ ਮੰਨਿਆ ਜਾ ਰਿਹਾ ਕਿ 2027 ਦੀਆਂ ਤਿਆਰੀਆਂ 'ਚ ਸਰਕਾਰਾਂ ਅਤੇ ਰਾਜਨੀਤਿਕ ਧਿਰਾਂ ਜੁੱਟ ਗਈਆਂ। ਇਹ ਇਹ ਬੈਠਕਾਂ ਦਾ ਦੌਰ ਉਹਦੇ ਵਿੱਚ ਸ਼ੁਰੂ ਹੋਇਆ, ਪਹਿਲਾਂ ਵੀ ਹੁੰਦਾ ਰਿਹਾ ਇਹ ਢੰਗ ਤਰੀਕਾ, ਹੁਣ ਫਿਰ ਸ਼ੁਰੂ ਹੋਇਆ।
ਵੇਖਦੇ ਹਾਂ ਜੀ ਕੀ ਰੰਗ ਲਿਆਉਂਦੀਆਂ ਨੇ ਇਹ ਮੀਟਿੰਗਸ। ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਦੀਪਕ ਜੀ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ, ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਥੈਂਕ
ਯੂ ਜੀ।